असंख जप, असंख भाव, असंख पूजा, असंख तपताओ, असंख ग्रंथ मुख वेद पाठ, असंख जोग मन रहे उदास, असंख भगत गुण ज्ञान विचार, असंख सती, असंख दातार, असंख सुर मोह पक्षार, असंख मोन लिव लाए तार, कुदरत कवन कहां विचार, वारिया न जामा एक वार, ज्योतद भावे साई भलीकार, तू सदा सलामत निरंकार। वाहिगुरु जी का खालसा, वाहिगुरु जी की फतेह। गुरु नानक साहब ने 16 तो लैके 19 तक 4 पौड़ियां विच उस मालक दी सोहनी कुदरत दा वर्णन किया। अज असी 17वीं पौड़ी दी विचार करनी है। तुसी देखो, उस समय विच आवाजाई दे साधना दे ना होने दे बावजूद भी गुरु नानक साहब ने साडे लई इन्नी दूर तक जाके पैदल सफ़र करके भगतां दी बाणी इकट्ठी कीती ते उन्हां दे आप दे प्रचारक दौरियां विच जिहड़ी उन्हां दी बाणी है, उन्हां दे एक्सपीरियंस विच आई है, वह भी सारी बाणी सानू इकट्ठी करके दे गए। गुरु साहब किते मोनी जां तपस्वी बन के नहीं बह गए सी, ये सारी बाणी उन्हां दे बह के एवें कोई शायरी बना के नहीं लिख दित्ती। गुरु ग्रंथ साहिब जी विच जिन्हें भी महान पुरशां दी बाणी है वह सारी उन्हां दे तजर्बे विचों निकली हुई है। गुरु नानक साहब दी घालना नूं अज असी खूह खाते पा रहे हैं, उन्हां 35 दे 35 महान पुरशां नूं पिठ दिखा रहे हैं, उन्हां गुरसिखां नूं ते मावां भैणां दी शहीदी नूं बहुत फखर नाल रोल रहे हैं। असी चाहे हर एक गली विच गुरद्वारा खड़ा कर लईए, पर जदों तक सानू पता ही नहीं सिखी दा असली राह है कि उदों तक मेरी कौम धक्के खांदी रहेगी। गुरु नानक साहब ने तो उस वेले दे वड्डे वड्डे धर्मां दे मेन स्थानां ते जाके उन्हां नूं समझाया सी। हरिद्वार जाके हिंदुआं नूं, मक्के जाके मुसलमानां नूं, ते जिहड़े जोगी उच्चे जाके पहाड़ां उत्ते बह गए सी उन्हां नूं उत्थे तक जाके जिंदगी दा सही राह दस्सिया सी। एक गल तां सानू सारयां नूं पता ही है कि गुरु ग्रंथ साहिब जी तों बिना असीं सिख बाणी नहीं सकदे, पर एक वारी असीं खुद नूं ते आपदे घरदिआं नूं बस एक चीज़ पुछ के वेखीए कि सानू पता गुरु ग्रंथ साहिब जी विच जो लिखिआ उसका मतलब की है। एक वारी पुछ के जरूर वेखियो, आप जी नूं पता लग जाएगा कौन सिख है ते कौन नहीं। गुरबाणी दे तां चलो हर एक शब्द विच ही साडे लई कोई ना कोई जीवन जाच है, पर इस पौड़ी विच गुरु नानक साहब ने एक तरह नाल सानू शीशा विखाया। इस पौड़ी विच गुरु साहब ने उन्हां लोकां दी गल कीती है जिहड़े धार्मिक भी हन ते उस अकाल बुरख नूं पाउणा भी चाहुंदे हन, पर ओह लगे दूजे पासे होए ने, उस सच मालक तों टुटे होए ने ते एवें पुठे पासे गेड़ा दे रहे ने, पर सोच यही रहे ने कि शायद वह धार्मिक काम कर रहे ने ते वह मालक इन्हां कम्मां नाल खुश हो रहा। ये वो लोग ने जिन्हां दी मंशा तां चंगी है, उस मालक नूं मिलन दी तांग भी है, पर फसे अजे भी धार्मिक कर्मकांडां विच ही होए ने। उस मालक नूं उस दी सोहणी कुदरत विचों देखदे ही नहीं, अपने अंदर ते बाकी लोगों के अंदर उस मालक की वसदी एक जोत नूं महसूस ही नहीं करते। चलो हुण पौड़ी दी विचार शुरू करते हैं। असंख जप, असंख भाओ, असंख पूजा, असंख तपताओ। असंख का मतलब है अणगिनत जां बेअंत जीव, लखां जां हजारां नहीं बेअंत जीव जिन्हां दी गिनती नहीं हो सकती। असंख जप, असंख भाओ, मालक की इस कुदरत विच बेअंती लोग ने जिहड़े जप कर रहे ने ते अणगिनती लोग ने जिहड़े उस मालक नूं प्यार करदे ने। किन्ने ही लोग ने जिहड़े उस मालक नूं राम राम, अल्लाह अल्लाह जां वाहिगुरू वाहिगुरू कह के मनाउण ते लगे हुए ने, कुछ समां बह के कोई भी इक नाम जपदे रहिंदे ने, पर की इस तरह करन नाल ਉਹ ਮਾਲਕ ਖੁਸ਼ ਹੋ ਰਿਹਾ ਜਦੋਂ ਉਸ ਦੇ ਨਾਮ ਦਾ ਜਪ ਕਰ ਰਹੇ ਹੁੰਦੇ ਹਾਂ। ਇਹ ਮਨ ਉਹਨਾਂ ਚਿਰ ਉਸ ਮਾਲਕ ਦੀ ਹੋਂਦ ਨੂੰ ਮਹਿਸੂਸ ਕਰਦਾ ਰਹਿੰਦਾ। ਸਾਡੀ ਬਾਕੀ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਜਿਹੜੇ ਅਸੀਂ ਰੋਜ਼ ਦੇ ਕੰਮ ਕਰਦੇ ਹਾਂ ਕਿ ਉਦੋਂ ਸਾਨੂੰ ਉਹ ਮਾਲਕ ਯਾਦ ਵਿੱਚ ਰਹਿੰਦਾ ਕਿ ਅਸੀਂ ਕਿਸੇ ਨੂੰ ਉੱਚਾ ਨੀਵਾਂ ਬੋਲਣ ਲੱਗਿਆਂ ਉਸ ਮਾਲਕ ਨੂੰ ਯਾਦ ਰੱਖਦੇ ਹਾਂ, ਕਿਸੇ ਦਾ ਬੁਰਾ ਸੋਚਣ ਲੱਗਿਆਂ, ਕਿਸੇ ਨੂੰ ਠੱਗੀ ਮਾਰਨ ਲੱਗਿਆਂ, ਪਰਾਇਆ ਰੂਪ ਤੱਕਣ ਲੱਗਿਆਂ, ਕਿਸੇ ਦੀ ਨਿੰਦਿਆ ਚੁਗਲੀ ਕਰਨ ਲੱਗਿਆਂ ਸਾਨੂੰ ਉਹ ਮਾਲਕ ਯਾਦ ਰਹਿੰਦਾ। ਜਾਂ ਅਸੀਂ ਬਸ ਦਿਹਾੜੀ ਵਿੱਚ ਇੱਕ ਦੋ ਘੰਟੇ ਬਹਿ ਕੇ ਜਦੋਂ ਉਹਦੇ ਨਾਮ ਦਾ ਜਪ ਕਰਦੇ ਰਹਿੰਦੇ ਹਾਂ, ਉਹਨਾਂ 'ਚ ਇਹਦੀ ਰੱਬ ਨੂੰ ਮਹਿਸੂਸ ਕਰਨ ਦਾ ਜਾਂ ਵੱਡੇ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਹਾਂ, ਬਾਕੀ ਸਮਾਂ ਉਹਨੂੰ ਭੁੱਲ ਜਾਂਦੇ ਹਾਂ। ਅੱਗੇ ਆ ਅਸੰਖ ਭਾਓ, ਬੇਅੰਤੀ ਲੋਕ ਉਸ ਮਾਲਕ ਨੂੰ ਪਿਆਰ ਕਰਦੇ ਨੇ, ਪਰ ਇਹ ਪਿਆਰ ਕਿਉਂ ਹੈ ਇਹ ਨਹੀਂ ਜਾਣਦੇ। ਜਿਵੇਂ ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨਾਲ ਬਹੁਤ ਪਿਆਰ ਕਰਦੇ ਹਾਂ, ਪਰ ਕਿਉਂ ਕਰਦੇ ਹਾਂ ਵਿੱਚ ਲਿਖਿਆ ਕੀ ਹੈ ਇਹ ਨਹੀਂ ਸਾਨੂੰ ਪਤਾ। ਬਸ ਜਦੋਂ ਤੋਂ ਅਸੀਂ ਵੱਡੇ ਹੋਏ ਹਾਂ ਸਾਨੂੰ ਦੱਸਤਾ ਕਿ ਗੁਰੂ ਨੂੰ ਮੱਥੇ ਟੇਕਣੇ ਨੇ, ਮਾਇਆ ਗੋਲਕ ਵਿੱਚ ਪਾਣੀ ਹੈ, ਪਾਠ ਵੀ ਮੰਤਰ ਵਾਂਗੂ ਰੱਟੇ ਲਾ ਕੇ ਪੜ੍ਹਨੇ ਨੇ, ਪਰ ਮਤਲਬ ਕੀ ਹੈ ਉਹ ਨਹੀਂ ਪੁੱਛਣਾ ਬਸ। ਪਰ ਅਸੀਂ ਪਿਆਰ ਬਹੁਤ ਕਰਦੇ ਹਾਂ। ਜਿਹੜੇ ਹਿੰਦੂ ਲੋਕ ਨੇ ਉਹ ਆਪਣੀ ਮੂਰਤੀ ਨਾਲ ਬਹੁਤ ਪਿਆਰ ਕਰਦੇ ਨੇ, ਉਹ ਪੱਥਰ ਨੂੰ ਘੜ ਕੇ ਇੱਕ ਸ਼ਕਲ ਦਾ ਰੂਪ ਦੇ ਕੇ ਸੋਚਦੇ ਨੇ ਕਿ ਇਹੀ ਰੱਬ ਹੈ, ਪਰ ਇਹ ਨਹੀਂ ਵਿਚਾਰ ਕਰਦੇ ਕਿ ਮੂਰਤੀ ਵਿੱਚ ਰੱਬ ਕਿਵੇਂ ਹੋ ਸਕਦਾ ਅਤੇ ਬਾਕੀ ਦੁਨੀਆ ਨੂੰ ਫਿਰ ਕੌਣ ਚਲਾ ਰਿਹਾ। ਉਸ ਨੂੰ ਰੱਬ ਤਾਂ ਮੰਨਦੇ ਨੇ, ਪਿਆਰ ਵੀ ਬਹੁਤ ਕਰਦੇ ਨੇ, ਪਰ ਕਿਉਂ ਇਹ ਨਹੀਂ ਪਤਾ। ਮੁਸਲਮਾਨ ਲੋਕ ਕਾਬੇ ਨੂੰ ਰੱਬ ਦਾ ਘਰ ਮੰਨਦੇ ਨੇ, ਉੱਥੇ ਉਮਰਾ ਕੱਟਣ ਵੀ ਜਾਂਦੇ ਨੇ, ਪਰ ਇਹ ਵਿਚਾਰ ਨਹੀਂ ਕਰਦੇ ਕਿ ਜੇਕਰ ਅੱਲਾ ਕਾਬੇ ਵਿੱਚ ਰਹਿ ਰਿਹਾ ਅਤੇ ਬਾਕੀ ਦੁਨੀਆ ਕਿਸ ਦੇ ਆਸਰੇ 'ਤੇ ਚੱਲ ਰਹੀ ਹੈ। ਕਾਬੇ ਨੂੰ ਪਿਆਰ ਤਾਂ ਕਰਦੇ ਨੇ, ਪਰ ਕਿਉਂ ਇਹ ਨਹੀਂ ਪਤਾ ਕਿ ਅੱਲਾ ਸਾਰੀ ਦੁਨੀਆ ਵਿੱਚ ਨਹੀਂ ਵੱਸਦਾ। ਇਸ ਲਈ ਅਣਗਿਣਤ ਹੀ ਲੋਕ ਨੇ ਜਿਹੜੇ ਉਸ ਮਾਲਕ ਨੂੰ ਪਿਆਰ ਤਾਂ ਬਹੁਤ ਕਰਦੇ ਨੇ, ਪਰ ਆਪਦੇ ਧਾਰਮਿਕ ਰਿਵਾਜ਼ਾਂ ਅਨੁਸਾਰ ਹੀ ਉਸ ਨੂੰ ਯਾਦ ਕਰਦੇ ਨੇ। ਪਰ ਇਸ ਪਿਆਰ ਪਿੱਛੇ ਮਕਸਦ ਕੀ ਹੈ ਇਹ ਨਹੀਂ ਪਤਾ ਕਿਸੇ ਨੂੰ। ਅੱਗੇ ਅਸੰਖ ਪੂਜਾ, ਅਸੰਖ ਤਪਤਾਓ। ਅਣਗਿਣਤ ਹੀ ਲੋਕ ਨੇ ਜਿਹੜੇ ਉਸ ਮਾਲਕ ਦੀ ਪੂਜਾ ਕਰਦੇ ਨੇ, ਅਤੇ ਬੇਅੰਤੀ ਲੋਕ ਨੇ ਜਿਹੜੇ ਉਸ ਮਾਲਕ ਨੂੰ ਤਪ ਕਰਕੇ ਮਨਾਉਣ ਵਿੱਚ ਲੱਗੇ ਹੋਏ ਨੇ। ਇਹ ਸਾਰੇ ਕੰਮ ਤਨ ਦੇ ਤਲ 'ਤੇ ਹੀ ਹੋ ਰਹੇ ਨੇ, ਇਸ ਨਾਲ ਸਾਡੇ ਮਨ ਨੂੰ ਕੀ ਸਹਿਜ ਮਿਲਿਆ ਇਹ ਨਹੀਂ ਪਤਾ। ਥਾਲੀਆਂ ਉੱਤੇ ਧੂਪ ਦੀਵੇ ਰੱਖ ਕੇ ਉਸ ਮਾਲਕ ਨੂੰ ਇੱਕ ਥਾਂ 'ਤੇ ਬੰਨ੍ਹ ਕੇ ਉਸ ਦੀ ਪੂਜਾ ਕੀਤੀ ਜਾ ਰਹੀ ਹੈ। ਗੁਰੂ ਨਾਨਕ ਸਾਹਿਬ ਨੇ ਜਗਨਨਾਥ ਜਾ ਕੇ ਉੱਥੇ ਲੋਕਾਂ ਨੂੰ ਦੱਸਿਆ ਸੀ ਕਿ ਉਸ ਮਾਲਕ ਦੀ ਆਰਤੀ ਤਾਂ ਆਪਦੇ ਆਪ ਹੀ ਹੋ ਰਹੀ ਹੈ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਝਵਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਜਿਹੜਾ ਪੂਰਾ ਅਸਮਾਨ ਹੈ ਉਹ ਮਾਨੋ ਇੱਕ ਥਾਲ ਵਾਂਗ ਹੈ, ਸੂਰਜ ਅਤੇ ਚੰਦ ਮਾਨੋ ਥਾਲ ਵਿੱਚ ਪਏ ਦੀਵੇ ਨੇ, ਅਤੇ ਤਾਰੇ ਜਿਵੇਂ ਥਾਲ ਵਿੱਚ ਮੋਤੀ ਰੱਖੇ ਹੋਏ ਨੇ। ਮੱਲਿਆ ਪਹਾੜ ਉੱਤੋਂ ਆ ਰਹੀ ਚੰਦਨ ਦੀ ਮਹਿਕਦੀ ਹਵਾ ਮਾਨੋ ਧੂਪ ਤੋਂ ਖਰੀ ਹੋਵੇ, ਅਤੇ ਸਾਰੀ ਬਨਸਪਤੀ ਉਸ ਮਾਲਕ ਦੀ ਆਰਤੀ ਲਈ ਫੁੱਲ ਦੇ ਰਹੀ ਹੈ। ਇਹ ਮਾਲਕ ਤੇਰੀ ਕੁਦਰਤ ਦੀ ਕੈਸੀ ਆਰਤੀ ਹੋ ਰਹੀ ਹੈ, ਕਿੰਨੀ ਸੋਹਣੀ ਆਰਤੀ ਹੋ ਰਹੀ ਹੈ ਆਪਣੇ ਆਪ। ਇਸ ਲਈ ਅਸੀਂ ਉਸਦੀ ਖੋਦੀ ਹੋ ਰਹੀ ਆਰਤੀ ਵਿੱਚ ਸ਼ਾਮਲ ਹੋਣਾ, ਅਸੀਂ ਉਸਦੀ ਹੋ ਰਹੀ ਆਰਤੀ ਤੋਂ ਵੱਡੀ ਹੋਰ ਕਿਹੜੀ ਆਰਤੀ ਕਰ ਸਕਦੇ ਹਾਂ। ਪਰ ਬੇਅੰਤ ਲੋਕ ਉਸ ਮਾਲਕ ਨੂੰ ਆਰਤੀਆਂ ਕਰਕੇ ਮਨਾ ਰਹੇ ਨੇ, ਪੂਜਾ ਕਰਕੇ ਮਨਾ ਰਹੇ ਨੇ, ਪਰ ਕੀ ਇਸ ਨਾਲ ਉਹਨਾਂ ਦੇ ਮਨ 'ਤੇ ਕੋਈ ਅਸਰ ਪੈ ਰਿਹਾ? ਕਿ ਅੱਜ ਤੱਕ ਕੋਈ ਬ੍ਰਾਹਮਣ ਦੀ ਬਣਾਈ ਹੋਈ ਛੋਟੀ ਜਾਤ ਦਾ ਸ਼ੂਦਰ ਕਿਸੇ ਮੰਦਰ ਦਾ ਪੁਜਾਰੀ ਲੱਗ ਸਕਿਆ? ਕੀ ਲੋਕਾਂ ਨੇ ਜਾਤ ਪਾਤ ਕਰਨਾ ਛੱਡ ਦਿੱਤਾ? ਕੀ ਪੂਜਾ ਦਾ ਸਾਡੇ 'ਤੇ ਕੋਈ ਫਰਕ ਪਿਆ? ਕੀ ਫਾਇਦਾ ਐਸੀ ਪੂਜਾ ਦਾ? ਅੱਗੇ ਅਜੇ ਅਸੰਖ ਤਪਤਾਓ। ਅਣਗਿਣਤ ਹੀ ਲੋਕ ਨੇ ਜੋ ਉਸਨੂੰ ਤਪੱਸਿਆ ਕਰਕੇ ਮਨਾਉਣ ਵਿੱਚ ਲੱਗੇ ਹੋਏ ਨੇ। ਤਪੱਸਿਆ ਤੋਂ ਮਤਲਬ ਰੱਬ ਨਾਲ ਕੀਤੀ ਹੋਈ ਸੌਦੇਬਾਜ਼ੀ ਜਾਂ ਡੀਲ। ਜਿਵੇਂ ਆਪੇ ਹੀ ਕਿਸੇ ਮੰਦਰ ਗੁਰਦੁਆਰੇ ਜਾ ਕੇ ਕਹਿ ਆਉਣਾ ਕਿ ਮੇਰਾ ਇਹ ਕੰਮ ਕਰ ਦਿਓ, ਮੈਂ ਨੰਗੇ ਪੈਰੀ ਇੰਨੇ ਦਿਨ ਤੁਰ ਕੇ ਆਊਂਗਾ, ਮੈਨੂੰ ਪਾਸ ਕਰਾ ਦਿਓ, ਮੈਂ ਤੇਰੇ ਇਸ ਮੰਦਰ 'ਤੇ ਇੰਨੀ ਠੰਡ ਵਿੱਚ ਦਰਸ਼ਨ ਨੂੰ ਆਊਂਗਾ ਜਾਂ ਆਊਂਗੀ, ਪਰ ਕੀ ਜਦੋਂ ਤੁਸੀਂ ਇਹ ਡੀਲ ਕਰਨ ਲਈ ਗਏ ਸੀ ਕਿ ਤੁਹਾਨੂੰ ਅੱਗੋਂ ਵੀ ਜਵਾਬ ਆਇਆ ਸੀ, ਜਾਂ ਆਪਦੇ ਮਨ ਵਿੱਚ ਆਪ ਹੀ ਸੋਚ ਲਿਆ ਕਿ ਮੈਂ ਆਪਦੇ ਸਰੀਰ ਨੂੰ ਇਹ ਕਸ਼ਟ ਦਊਂਗਾ ਅਤੇ ਮੇਰੀ ਇਹ ਇੱਛਾ ਪੂਰੀ ਹੋ ਜੂਗੀ? ਚਲੋ ਜਿਹਦੀ ਤਾਂ ਹੋ ਗਈ ਪੂਰੀ ਉਹ ਤਾਂ ਠੀਕ ਹੈ, ਪਰ ਜਿਹਦੀ ਨਾ ਹੋਵੇ ਉਹ ਫਿਰ ਆਪਦੇ ਮਨ ਵਿੱਚ ਆਪ ਹੀ ਸੋਚ ਲੈਂਦਾ, ਸ਼ਾਇਦ ਮੇਰੀ ਸ਼ਰਧਾ ਵਿੱਚ ਹੀ ਕਮੀ ਰਹਿ ਗਈ ਸੀ, ਮੇਰੇ ਤੋਂ ਕੋਈ ਗਲਤੀ ਹੋ ਗਈ ਸੀ। ਆਪਣੇ ਆਪ ਹੀ ਲੋਕ ਇਸ ਗਿਆਨਹੀਣ ਸ਼ਰਧਾ ਨੂੰ ਸਹੀ ਸਾਬਤ ਕਰਨ 'ਤੇ ਲੱਗੇ ਰਹਿੰਦੇ ਨੇ, ਇਸੇ ਲਈ ਅਣਗਿਣਤ ਲੋਕ ਉਸ ਨੂੰ ਤਪੱਸਿਆ ਰਾਹੀਂ ਮਨਾਉਣ 'ਤੇ ਲੱਗੇ ਹੋਏ ਨੇ। ਅੱਗੇ ਆ ਜੀ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ। ਅਣਗਿਣਤ ਹੀ ਲੋਕ ਵੇਦਾਂ ਦਾ ਅਤੇ ਹੋਰ ਧਾਰਮਿਕ ਪੁਸਤਕਾਂ ਦਾ ਮੂੰਹ ਨਾਲ ਪਾਠ ਕਰ ਰਹੇ ਨੇ, ਅਤੇ ਬੇਅੰਤ ਲੋਕ ਯੋਗ ਸਾਧਨਾ ਰਾਹੀਂ ਸੰਸਾਰ ਰੂਪੀ ਮਾਇਆ ਤੋਂ ਪਾਸੇ ਰਹਿੰਦੇ ਨੇ। ਪਰ ਕੀ ਇਕੱਲੇ ਪਾਠ ਰਟਣ ਨਾਲ ਜਾਂ ਵੇਦ ਆਦਿਕ ਪੁਸਤਕਾਂ ਪੜ੍ਹਨ ਨਾਲ ਕੋਈ ਬੰਦਾ ਧਾਰਮਿਕ ਹੋ ਜਾਂਦਾ? ਕਿ ਇਕੱਲਾ ਪੜ੍ਹਨ ਨਾਲ ਉਸਦੇ ਮਨ ਵਿੱਚ ਸਹਿਜ ਆ ਜਾਂਦਾ ਕਿ ਅਸੀਂ ਯੋਗਾ ਆਦਿ ਸਾਧਨਾ ਨਾਲ ਇਸ ਸੰਸਾਰ ਤੋਂ ਛੁਟਕਾਰਾ ਪਾ ਸਕਦੇ ਹਾਂ? ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਇਹਨਾਂ ਦੋਨਾਂ ਗੱਲਾਂ ਨੂੰ ਸਮਝਾ ਦੇਗਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪ੍ਰਿਓ ਸਵਾਮੀ ਕੇ ਦੁਆਰੇ, ਦੀਜੇ ਬੁੱਧ ਵਿਵੇਕਾ। ਹੇ ਭਾਈ, ਕੋਈ ਮਨੁੱਖ ਵੇਦ ਆਦਿ ਧਰਮ ਪੁਸਤਕਾਂ ਨੂੰ ਪੜ੍ਹਦਾ ਹੈ ਅਤੇ ਵਿਚਾਰਦਾ ਹੈ, ਕੋਈ ਮਨੁੱਖ ਨਿਵਲੀ ਕਰਮ ਕਰਦਾ ਹੈ, ਕੋਈ ਕੁੰਡਲਨੀ ਨਾੜੀ ਰਸਤੇ ਪ੍ਰਾਣ ਚਾੜਦਾ ਹੈ, ਪਰ ਇਹਨਾਂ ਸਾਧਨਾਂ ਨਾਲ ਪੰਜ ਵਿਕਾਰਾਂ ਨਾਲ ਉਹ ਸਾਥ ਮੁੱਕ ਨਹੀਂ ਸਕਦਾ, ਸਗੋਂ ਬੰਦਾ ਹੋਰ ਹੰਕਾਰ ਵਿੱਚ ਬੰਨਿਆ ਜਾਂਦਾ। ਹੇ ਭਾਈ, ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਇਹਨਾਂ ਤਰੀਕਿਆਂ ਨਾਲ ਪਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ, ਮੈਂ ਤਾਂ ਇਹਨਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ 'ਤੇ ਆ ਡਿੱਗਾ ਹਾਂ ਅਤੇ ਅਰਜੋਈ ਕਰਦਾ ਰਹਿੰਦਾ ਹਾਂ, ਹੇ ਪ੍ਰਭੂ ਮੈਨੂੰ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦੇ। ਇਸ ਲਈ ਇਕੱਲੇ ਪਾਠ ਰਟਣ ਨਾਲ ਜਾਂ ਯੋਗਾ ਆਦਿ ਕਰਨ ਨਾਲ ਉਸ ਮਾਲਕ ਨੂੰ ਮਿਲਿਆ ਨਹੀਂ ਜਾ ਸਕਦਾ। ਅੱਗੇ ਆ ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਥੀ ਅਸੰਖ ਦਾਤਾਰ। ਅਣਗਿਣਤ ਹੀ ਲੋਕ ਨੇ ਜੋ ਮਾਲਕ ਦੇ ਗੁਣਾਂ ਦੀ ਅਤੇ ਗਿਆਨ ਦੀ ਵਿਚਾਰ ਕਰ ਰਹੇ ਨੇ, ਅਤੇ ਬੇਅੰਤੀ ਲੋਕ ਧਾਰਮਿਕ ਨੇ ਅਤੇ ਬੇਅੰਤੀ ਦਾਨੀ ਨੇ। ਅਸੰਖ ਭਗਤ ਗੁਣ ਗਿਆਨ ਵਿਚਾਰ, ਬੇਅੰਤੀ ਭਗਤ ਜਨ ਨੇ ਜਿਹੜੇ ਮਾਲਕ ਦੇ ਗੁਣਾਂ ਦੀ ਅਤੇ ਉਹਦੇ ਗਿਆਨ ਦੀ ਸਾਰਾ ਸਾਰਾ ਦਿਨ ਵਿਚਾਰ ਕਰਦੇ ਰਹਿੰਦੇ ਨੇ, ਪਰ ਕੀ ਇੱਦਾਂ ਕਰਨ ਨਾਲ ਉਹ ਮਾਲਕ ਖੁਸ਼ ਹੁੰਦਾ? ਕੀ ਇਕੱਲੀ ਵਿਚਾਰ ਚਰਚਾ ਕਰਕੇ ਹੀ ਉਸ ਮਾਲਕ ਵਾਲੇ ਗੁਣ ਸਾਡੇ ਅੰਦਰ ਪ੍ਰਗਟ ਹੋ ਜਾਣਗੇ? ਜਾਂ ਮਨ ਵਿੱਚ ਹਉਮੈ ਪੈਦਾ ਹੋ ਜਾਏਗੀ ਕਿ ਮੈਨੂੰ ਪਤਾ ਲੱਗ ਗਿਆ ਕਿ ਉਹ ਰੱਬ ਕਿੱਦਾਂ ਦਾ ਹੈ, ਮੈਂ ਦੱਸਦਾ ਰੱਬ ਬਾਰੇ, ਮੇਰੇ ਕੋਲ ਬਹੁਤ ਗਿਆਨ ਹੈ, ਕਿ ਇਕੱਲਾ ਵਿਚਾਰ ਚਰਚਾ ਕਰਕੇ ਹੀ ਰੱਬ ਮਿਲ ਸਕਦਾ? ਅਸੰਖ ਸਤੀ, ਅਸੰਖ ਸਤੀ ਦਾ ਮਤਲਬ ਹੈ ਬੇਅੰਤੀ ਲੋਕ ਜਿਹੜੇ ਧਾਰਮਿਕ ਨੇ ਪਰ ਸਾਰੇ ਆਪਣੇ ਆਪਣੇ ਧਰਮਾਂ ਦੇ ਰਸਤਿਆਂ 'ਤੇ ਫਸੇ ਹੋਏ ਨੇ, ਜਿਵੇਂ ਜਿਵੇਂ ਉਹਨਾਂ ਦਾ ਧਰਮ ਸਿਖਾਉਂਦਾ ਉਵੇਂ ਉਵੇਂ ਕਰਕੇ ਆਪਦੇ ਆਪ ਨੂੰ ਵੱਡੇ ਧਾਰਮਿਕ ਸਮਝਦੇ ਨੇ ਅਤੇ ਆਪਦੇ ਧਰਮ ਨੂੰ ਹੀ ਸਭ ਤੋਂ ਉੱਚਾ ਅਤੇ ਸਹੀ ਸਾਬਤ ਕਰਨ 'ਤੇ ਲੱਗੇ ਰਹਿੰਦੇ ਨੇ, ਜਿਹਦੇ ਚੱਕਰ ਵਿੱਚ ਦੂਜੇ ਛੋਟੇ ਧਰਮਾਂ ਨੂੰ ਉਹ ਨਫ਼ਰਤ ਕਰਦੇ ਨੇ, ਪਰ ਉਸ ਮਾਲਕ ਦੇ ਸੱਚ ਧਰਮ ਨੂੰ ਨਹੀਂ ਸਮਝਦੇ, ਹਰੇਕ ਵਿੱਚ ਉਸ ਰੱਬ ਦੀ ਜੋਤ ਨੂੰ ਨਹੀਂ ਵੇਖਦੇ। ਤਾਂ ਹੀ ਧਰਮ ਦੇ ਨਾਮ ਉੱਤੇ ਜਿੰਨੇ ਬੇਕਸੂਰ ਲੋਕ ਅੱਜ ਤੱਕ ਕਤਲ ਹੋਏ ਨੇ ਉਨੇ ਤਾਂ ਕਿਤੇ ਵੀ ਨਹੀਂ ਹੋਏ। ਅਸੰਖ ਦਾਤਾਰ, ਅਸੰਖ ਦਾਤਾਰ ਦਾ ਮਤਲਬ ਹੈ ਬੇਅੰਤੀ ਲੋਕ ਦਾਨੀ ਬਣੇ ਹੋਏ ਨੇ ਅਤੇ ਦਾਨ ਪੁੰਨ ਆਦਿ ਕਰਕੇ ਸੋਚਦੇ ਨੇ ਸ਼ਾਇਦ ਇੱਦਾਂ ਰੱਬ ਮਿਲ ਜਾਏ, ਪਰ ਦਾਨ ਕਰਨ ਵਾਲੇ ਲੋਕਾਂ ਦੇ ਦਿਲ ਵਿੱਚ ਲਾਲਚ ਹੁੰਦਾ, ਉਹ ਇਹ ਸੋਚ ਕੇ ਦਾਨ ਨਹੀਂ ਕਰਦੇ ਕਿ ਕਿਸੇ ਦੀ ਮਦਦ ਹੋ ਜਾਏ, ਇਹ ਸੋਚ ਕੇ ਕਰਦੇ ਨੇ ਕਿ ਸ਼ਾਇਦ ਰੱਬ ਇਹਦਾ ਖੁਸ਼ ਹੋ ਜਾਏ ਅਤੇ ਮੈਨੂੰ ਹੋਰ ਦੇ ਦੇਵੇ। ਗੁਰੂ ਨਾਨਕ ਸਾਹਿਬ ਦਾ ਆਸਾ ਦੀ ਵਾਰ ਵਿੱਚ ਸ਼ਬਦ ਹੈ, ਸਤੀਆਂ ਮਨ ਸੰਤੋਖ ਉਪਜੇ, ਦੇਣੇ ਕੇ ਵਿਚਾਰ, ਦੇ ਦੇ ਮੰਗੇ ਸਹਿਸਾ ਗੁਣਾ, ਸੋਭ ਕਰੇ ਸੰਸਾਰ। ਜੋ ਮਨੁੱਖ ਦਾਨੀ ਹਨ ਉਹਨਾਂ ਦੇ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ ਜਦੋਂ ਕਿਸੇ ਲੋੜਵੰਦ ਨੂੰ ਕੁਛ ਦੇਣ ਦੀ ਵਿਚਾਰ ਕਰਦੇ ਹਨ, ਪਰ ਲੋੜਵੰਦਿਆਂ ਨੂੰ ਦੇ ਕੇ ਉਹ ਅੰਦਰੋਂ ਅੰਦਰ ਉਸ ਮਾਲਕ ਪਾਸੋਂ ਹਜ਼ਾਰਾਂ ਗੁਣਾ ਵੱਧ ਮੰਗਦੇ ਨੇ ਅਤੇ ਬਾਹਰ ਲੋਕ ਉਹਨਾਂ ਦੀ ਵਡਿਆਈ ਕਰਦੇ ਨੇ। ਅੱਗੇ ਆ ਜੀ, ਅਸੰਖ ਸੁਰ ਮੋਹ ਭਕਸਾਰ, ਅਸੰਖ ਮੂਲ ਨਿਵਲਾਏ ਤਾਰ। ਬੇਅੰਤ ਸੂਰਮੇ ਨੇ ਜੋ ਆਪਣੇ ਮੂੰਹ ਉੱਤੇ ਸ਼ਸਤਰਾਂ ਦੇ ਵਾਰ ਸਹਿੰਦੇ ਨੇ, ਅਤੇ ਅਣਗਿਣਤ ਲੋਕ ਨੇ ਜੋ ਮੋਨੀ ਬਣ ਕੇ ਸਮਾਧੀ ਲਾ ਕੇ ਬੈਠੇ ਰਹਿੰਦੇ ਨੇ। ਉਸ ਮਾਲਕ ਦੀ ਇਸ ਕੁਦਰਤ ਵਿੱਚ ਕਿੰਨੇ ਹੀ ਸੂਰਮੇ ਨੇ ਜਿਹੜੇ ਅੱਗੇ ਹੋ ਕੇ ਆਪਣੇ ਮੂੰਹ 'ਤੇ ਕਿੰਨੇ ਕਿੰਨੇ ਫੱਟ ਸਹਿੰਦੇ ਨੇ, ਆਪਣੀ ਜਾਨ ਵੀ ਦੇ ਦਿੰਦੇ ਨੇ। ਅਤੇ ਦੂਜੇ ਪਾਸੇ ਐਸੇ ਵੀ ਲੋਕ ਨੇ ਜੋ ਮੋਨੀ ਹੋ ਕੇ ਬੈਠੇ ਰਹਿੰਦੇ ਨੇ, ਇੱਕ ਤਾਰ ਸਮਾਧੀ ਲਾ ਕੇ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਨੇ। ਅਸੀਂ ਪਹਿਲੀ ਪੌੜੀ ਵਿੱਚ ਹੀ ਪੜ ਆਏ ਹਾਂ, ਚੁੱਪੇ ਚੁੱਪ ਨਾ ਹੋ ਗਈ ਜੇ ਲਾਇ ਰਹਾ ਲਿਵਤਾਰ। ਇੱਦਾਂ ਤਾਂ ਦੀ ਇੱਕ ਤਾਰ ਸਮਾਧੀ ਲਾ ਕੇ ਮਨ ਸ਼ਾਂਤ ਨਹੀਂ ਹੁੰਦਾ, ਮਨ ਵਿੱਚ ਕੋਈ ਨਾ ਕੋਈ ਕਲਪਨਾ, ਕੋਈ ਨਾ ਕੋਈ ਠੱਗੀ ਚੱਲਦੀ ਰਹਿੰਦੀ ਹੈ। ਅੱਗੇ ਆ ਕੁਦਰਤ ਕਵਨ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋਤਤ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੇ ਨਿਰੰਕਾਰ ਮਾਲਕ, ਤੂੰ ਸਦਾ ਹੀ ਅਟਲ ਰਹਿਣ ਵਾਲਾ, ਜਿਵੇਂ ਤੈਨੂੰ ਚੰਗਾ ਲੱਗਦਾ ਉਹਦੇ ਵਿੱਚ ਹੀ ਸਭ ਦੀ ਭਲਾਈ ਹੈ। ਮਤਲਬ ਹੈ ਕਿ ਤੇਰੀ ਰਜ਼ਾ ਵਿੱਚ ਰਹਿਣਾ ਹੀ ਠੀਕ ਹੈ, ਇਹੀ ਸਭ ਲਈ ਚੰਗਾ। ਇਸ ਪੌੜੀ ਵਿੱਚ ਜਿਵੇਂ ਅਸੀਂ ਪੜ੍ਹਿਆ ਕਿ ਕਿੰਨੇ ਹੀ ਲੋਕ ਨੇ ਜੋ ਜਪ ਕਰ ਰਹੇ ਨੇ, ਕਿੰਨੇ ਹੀ ਤਪ ਕਰ ਰਹੇ ਨੇ, ਕਿੰਨੇ ਹੀ ਲੋਕ ਪੂਜਾ ਪਾਠ ਕਰ ਰਹੇ ਨੇ, ਕਿੰਨੇ ਹੀ ਲੋਕ ਧਾਰਮਿਕ ਗ੍ਰੰਥਾਂ ਦਾ ਪਾਠ ਕਰ ਰਹੇ ਨੇ, ਕਿੰਨੇ ਹੀ ਯੋਗੀ ਅਤੇ ਮੋਨੀ ਬਣੇ ਹੋਏ ਨੇ, ਅਤੇ ਕਿੰਨੇ ਹੀ ਸੂਰਮੇ ਨੇ। ਪਰ ਜੇਕਰ ਹਰੇਕ ਕੋਈ ਆਪਦੇ ਹਿਸਾਬ ਨਾਲ ਉਸ ਰੱਬ ਦੇ ਕੰਮ ਵਿੱਚ ਲੱਗਾ ਹੋਇਆ, ਫਿਰ ਅਸੀਂ ਅਗਲੀ ਪੌੜੀ ਵਿੱਚ ਪੜ੍ਹਨਾ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ। ਇੱਦਾਂ ਹੀ ਸਾਰੀ ਪੌੜੀ ਅੱਜ ਵਾਲੀ ਪੌੜੀ ਦੇ ਨਾਲ ਅਟੈਚ ਹੈ। ਕੱਲ੍ਹ ਨੂੰ 18ਵੀਂ ਪੌੜੀ ਦੀ ਵਿਚਾਰ ਕਰਾਂਗੇ। ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਰੋਜ਼ ਭਾਵੇਂ ਇੱਕ ਹੀ ਸ਼ਬਦ ਪੜ੍ਹੋ, ਪਰ ਸ਼ਬਦਾਂ ਨੂੰ ਅਰਥਾਂ ਨਾਲ ਪੜ੍ਹ ਕੇ ਵਿਚਾਰ ਕਰੋ ਅਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਜੀ। ਬਾਕੀ ਕੋਈ ਵੀ ਸੁਝਾਅ ਤੁਸੀਂ ਕਮੈਂਟ ਕਰਕੇ ਦੇ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।